ਦਸਵੇਂ ਪਿਤਾ ਨੇ ਕਿਹਾ ਜ਼ੁਲਮ ਦੀਆਂ ਹਨੇਰੀਆਂ ਨੇ ਇਸ ਦੇਸ਼ ਦੇ ਅੰਦਰੋਂ ਗੈਰਤ ਦੀ ਚੰਗਿਆੜੀ ਹੀ ਬੁਝਾ ਦਿੱਤੀ। ਮੈਂ ਇਸ ਚੰਗਿਆੜੀ ਨੂੰ ਦੁਬਾਰਾ ਸੁਲਗਾ ਦਿਆਂਗਾ। ਮੈਂ ਬਥੇਰੀ ਸ਼ਾਂਤੀ ਦੀ ਬੀਨ ਵਜਾ ਕੇ ਦੇਖ ਲਈ, ਪਰ ਬਘਿਆੜ ਵੈਸ਼ਨੂੰ ਨਹੀਂ ਬਣੇ। ਹੁਣ ਮੈਂ ਜੰਗ ਲੜਾਂਗਾ। ਔਰੰਗਜ਼ੇਬ ਦਾ ਕਾਲਜਾ ਧੜਕ ਉੱਠੂ ਸੁਣ ਕੇ ਗੂੰਜ ਆਜ਼ਾਦੀ ਦੇ ਨਾਰਿਆਂ ਦੀ। ਜ਼ਾਲਮ ਕੰਬਣਗੇ ਜਦੋਂ ਜਹਾਨ ਅੰਦਰ, ਧੁੰਮ ਪਊਗੀ ਮੇਰੇ ਜੈਕਾਰਿਆਂ ਦੀ। ਮੈਨੂੰ ਚਾਹੀਦੇ ਵੀਰ ਜਵਾਨ ਬਣ ਕੇ, ਮੈਨੂੰ ਲੋੜ ਨਹੀਂ ਹਿੰਮਤ ਹਾਰਿਆਂ ਦੀ। ਨਰਮ ਹੱਥਾਂ ਨਾਲ ਵੈਰੀ ਜੇ ਨਾ ਸਮਝੇ, ਚਰਨ ਲੋੜ ਫਿਰ ਹੱਥ ਕਰਾਰਿਆਂ ਦੀ। ਸੂਰਮਿਆਂ ਨੂੰ ਮੈਦਾਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਸਿੱਖਾਂ ਦਾ ਇਮਤਿਹਾਨ ਲੈਣ ਦਾ ਫੈਸਲਾ ਕੀਤਾ। ਬਿਕਰਮੀ ਸੰਮਤ 1756 ਅਤੇ 1699 ਵਿਸਾਖੀ ਵਾਲੇ ਦਿਨ ਕਿਲ੍ਹਾ ਕੇਸਗੜ੍ਹ ਮਾਖੋਵਾਲ ਦੀ ਠੇਰੀ ਤੇ 80,000 ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ। 1,60,000 ਅੱਖਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਉਤਾਵਲੀਆਂ ਹੋ ਰਹੀਆਂ ਸਨ। ਅਚਾਨਕ ਇੱਕ ਦ੍ਰਿਸ਼ ਪੇਸ਼ ਹੋਇਆ। ਗੁਰੂ ਜੀ ਹੱਥ ਵਿੱਚ ਨੰਗੀ ਲਿਸ਼ਕ ਦੀ ਤਲਵਾਰ ਲੈ ਕੇ ਤੰਬੂ ਵਿੱਚੋਂ ਬਾਹਰ ਨਿਕਲੇ ਅਤੇ ਗਰਜ ਕੇ ਬੋਲੇ, ਸਿੱਖੀ ਸੀਸ ਮੰਗਦੀ ਹੈ, ਹੈ ਕੋਈ ਮਾਈ ਦਾ ਲਾਲ ਜੋ ਆਪਣਾ ਸਿਰ ਇਸ ਤਲਵਾਰ ਦੀ ਭੇਟਾ ਕਰਕੇ ਸਿੱਖੀ ਦੀ ਇਹ ਮੰਗ ਪੂਰੀ ਕਰੇ। ਗੁਰੂ ਜੀ ਦੀ ਇਸ ਅਨੋਖੀ ਮੰਗ ਦਾ ਵਰਣਨ ਇਉਂ ਸਰਵਣ ਕਰੋ।
ਆਜੋ ਜੀ ਨੇ ਆਉਣਾ ਸਿੱਖੀ ਸੀਸ ਮੰਗਦੀ, ਆਜੋ ਜੀ ਨੇ ਆਉਣਾ ਸਿੱਖੀ ਸੀਸ ਮੰਗਦੀ।
ਬਹੁਤ ਅੱਛੇ ਬਈ ਆਲਮਗੀਰ ਵਾਲਿਓ।
ਚਾਰ ਇੰਚ ਫੇਰ ਗੁਰਾ ਨਿਗਾਹ ਮਾਰ ਕੇ ਗੁੱਸੇ ਨਾਲ ਕਿਹਾ ਫੇਰ ਲਲਕਾਰ ਕੇ, ਗੁੱਸੇ ਨਾਲ ਕਿਹਾ ਫੇਰ ਲਲਕਾਰ ਕੇ।
ਮੰਗਣ ਤੂੰ ਅੱਜ ਇਹ ਨਹੀਂ ਮੰਗਦੀ, ਆਜੋ ਜੀ ਨੇ ਆਉਣਾ ਸਿੱਖੀ।
ਸਤਿਗੁਰਾਂ ਨੇ ਬੜੇ ਜੋਸ਼ ਨਾਲ ਕਿਹਾ, ਜਿਹੜੀ ਮੌਤ ਨੇ ਅੰਤ ਜ਼ਰੂਰ ਆਉਣਾ, ਉਸ ਮੌਤ ਦਾ ਕਾਹਦਾ ਹੈ ਡਰ ਸਾਨੂੰ। ਨਕਲੀ ਘਰ ਨੂੰ ਛੱਡ ਕੇ ਅੰਤ ਇੱਕ ਦਿਨ ਜਾਣਾ ਪੈਣਾ ਹੈ, ਅਸਲੀ ਘਰ ਸਾਨੂੰ ਇਸ ਮੌਤ ਦੇ ਭੈ ਤੋਂ ਰਹਿਤ ਕਰਦਾ। ਨਾਨਕ ਗੁਰੂ ਦਾ ਸੱਚਾ ਦਰ ਸਾਨੂੰ, ਰਾਖੀ ਅਣਖ ਦੀ ਚਰਨ ਹੁਣ ਪਊ ਕਰਨੀ, ਲੜ ਲੜ ਸਾਨੂੰ ਮਰ ਮਰ ਸਾਨੂੰ। ਦੁਨੀਆਂ ਦੀ ਤਵਾਰੀਖ ਵਿੱਚ ਪਹਿਲੀ ਵਾਰੀ ਕਿਸੇ ਗੁਰੂ ਨੇ ਆਪਣੇ ਚੇਲਿਆਂ ਤੋਂ ਸਿਰ ਮੰਗਿਆ ਸੀ। ਇਸ ਨਿਰਾਲੇ ਕੌਤਕ ਨੂੰ ਵੇਖ ਕੇ ਸੰਗਤਾਂ ਵਿੱਚ ਸਨਾਟਾ ਛਾ ਗਿਆ, ਕੋਈ ਉੱਚੀ ਸਾਹ ਨਹੀਂ ਲੈਂਦਾ ਸੀ। ਜਦੋਂ ਗੁਰੂ ਜੀ ਨੇ ਆਪਣੀ ਮੰਗ ਨੂੰ ਕਈ ਵਾਰੀ ਦੁਹਰਾਇਆ ਤਾਂ ਇੱਕ ਸਿਦਕ ਦੇ ਪੁਤਲੇ ਨੇ ਆਪਣੇ ਮਨ ਨਾਲ ਫੈਸਲਾ ਕੀਤਾ, ਜਿਹੜਾ ਸਿਰ ਪਹਿਲਾਂ ਹੀ ਗੁਰੂ ਦੀ ਅਮਾਨਤ ਹੈ, ਜੇਕਰ ਗੁਰੂ ਉਹ ਆਪਣੀ ਅਮਾਨਤ ਮੰਗ ਰਿਹਾ ਹੈ, ਮੈਨੂੰ ਜਨਮ ਸਫਲਾ ਕਰਨ ਦੀ ਏਦੋਂ ਸੁਭਾਗੀ ਘੜੀ ਹੋਰ ਕਦੋਂ ਮਿਲੇਗੀ। ਇਸ ਦਾ ਨਾਮ ਦਇਆ ਰਾਮ ਸੀ। ਇਸ ਨੇ ਉੱਠ ਕੇ ਪਾਇਆ ਗਲ ਵਿੱਚ ਪੱਲਾ, ਨੇਤਰ ਕੀਤੇ ਨੀਵੇਂ, ਦੋਵੇਂ ਜੋੜੇ ਹੱਥ, ਗੁਰੂ ਜੀ ਨੂੰ ਸਿਰ ਦੀ ਭੇਟਾ ਕਬੂਲ ਕਰਨ ਲਈ ਬੇਨਤੀਆਂ। ਹੇ ਇਉਂ ਕਰਦਾ ਹੈ,
ਇੰਨੇ ਉੱਠ ਕੇ ਸੀ ਭਾਈ ਦਇਆ ਰਾਮ ਨੇ ਦਿੱਤੀ ਹੱਥ ਬੰਨਿਆ ਰਜ ਗੁਜਾਰਾ। ਇੰਨੇ ਉੱਠ ਕੇ ਸੀ ਭਾਈ ਦਇਆ ਰਾਮ ਨੇ ਦਿੱਤੀ ਹੱਥ ਬੰਨਿਆ ਰਜ ਗੁਜਾਰਾ। ਇੰਨੇ ਉੱਠ ਕੇ ਸੀ ਭਾਈ ਦਇਆ ਰਾਮ ਨੇ, ਹਾਂ ਦਇਆ ਰਾਮ ਨੇ, ਇੰਨੇ ਉੱਠ ਕੇ ਸੀ ਭਾਈ ਦਇਆ ਰਾਮ ਨੇ।
ਧੰਨ ਗੁਰੂ ਹੈ ਮੰਗਿਆ ਸਿਰ ਜੀ ਨੇ, ਧੰਨ ਸਿੱਖ ਨਾ ਜੀ ਨੇ ਇਨਕਾਰ ਕੀਤਾ। ਲੁਕੀ ਛੁਪੀ ਕੋਈ ਬਾਤ ਨਾ ਰਹਿਣ ਦਿੱਤੀ। ਹਾਜ਼ਰ ਸਿਰ ਆ ਵਿੱਚ ਦਰਬਾਰ ਕੀਤਾ, ਲਾਜ ਸਿੱਖੀ ਦੀ ਰੱਖ ਲਈ ਸੂਰਮੇ ਨੇ, ਨਾਲ ਜ਼ਿੰਦਗੀ ਦੇ ਨਹੀਂ ਪਿਆਰ ਕੀਤਾ। ਨਗਦੋ ਨਗਦ ਸੀ ਕੰਮ ਮੁਕਾ ਦਿੱਤਾ, ਆਲਮਗੀਰੀਆ ਨਹੀਂ ਉਧਾਰ ਕੀਤਾ। ਭਾਈ ਦਇਆ ਰਾਮ ਦੇ ਦਿਲ ਵਿੱਚ ਸਿੱਖੀ ਦਾ ਇੰਨਾ ਪਿਆਰ ਵੇਖ ਕੇ ਗੁਰੂ ਜੀ ਗਦਗਦ ਹੋ ਗਏ। ਉਹਨਾਂ ਨੇ ਉਸ ਨੂੰ ਵੀਣੀ ਤੋਂ ਫੜਿਆ ਅਤੇ ਤੰਬੂ ਵਿੱਚ ਲੈ ਗਏ। ਤੰਬੂ ਵਿੱਚ ਇੱਕ ਅਨੋਖਾ ਡਰਾਮਾ ਖੇਡਿਆ ਗਿਆ। ਉਸ ਦੇ ਸਿਰ ਤੇ ਸਰ ਕਰਦੀ ਚੱਲੀ ਤਲਵਾਰ। ਬਾਹਰ ਬੈਠੀ ਸੰਗਤ ਨੇ ਵੇਖਿਆ, ਦਇਆ ਰਾਮ ਦਾ ਖੂਨ ਵਹਿ ਕੇ ਤੰਬੂ ਵਿੱਚੋਂ ਬਾਹਰ ਆ ਗਿਆ। ਸਿੱਖੀ ਦੀ ਇਹ ਅਨੋਖੀ ਪਰਖ ਹੁੰਦੀ ਵੇਖ ਕੇ ਵੱਡਿਆਂ ਵੱਡਿਆਂ ਦੇ ਕਾਲਜੇ ਕੰਬ ਗਏ, ਪਰ ਕੋਈ ਉਤਾਂ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਾ ਕਰ ਸਕਿਆ। ਇੰਨੇ ਨੂੰ ਸੱਚੇ ਪਾਤਸ਼ਾਹ ਦੁਬਾਰਾ ਸਟੇਜ 'ਤੇ ਆਏ। ਸਤਿਗੁਰਾਂ ਦੇ ਹੱਥ ਵਿੱਚ ਲਹੂ ਲਿਬੜੀ ਤਲਵਾਰ ਸੀ। ਹਜ਼ੂਰ ਗਰਜ ਕੇ ਬੋਲੇ, ਇੱਕ ਦਇਆ ਰਾਮ ਦੇ ਸਿਰ ਨਾਲ ਮੇਰੀ ਤਲਵਾਰ ਦੀ ਪਿਆਸ ਨਹੀਂ ਬੁਝੀ, ਇੱਕ ਸੂਰਮੇ ਦੀ ਹੋਰ ਲੋੜ ਹੈ। ਇਹ ਸੁਣ ਕੇ ਭਾਈ ਧਰਮਦਾਸ ਅੱਗੇ ਆਇਆ। ਉਸ ਨੇ ਆਪਣਾ ਨਵਾਣਾ ਸਿਰ ਹਜ਼ੂਰ ਦੇ ਚਰਨਾਂ 'ਤੇ ਝੁਕਾ ਕੇ ਕਿਹਾ, ਮੇਰਾ ਦਿਆ ਸਾਈਆਂ, ਜ਼ਿੰਦਗੀ ਤਾਂ 4 ਦਿਨਾਂ ਦੀ ਖੇਡ ਹੈ, ਪਤਾ ਨਹੀਂ ਕਦੋਂ ਖਤਮ ਹੋ ਜਾਵੇ। ਸਿੱਖੀ ਨੇ ਤਾਂ ਸਦਾ ਰਹਿਣਾ ਹੈ, ਮੈਨੂੰ ਜ਼ਿੰਦਗੀ ਨਾਲੋਂ ਤੋੜ ਕੇ ਸਿੱਖੀ ਨਾਲ ਜੋੜ ਦੇ। ਧਰਮਦਾਸ ਦੀ ਇਸ ਬੇਨਤੀ ਨੂੰ ਇੰਜ ਸੁਣੋ, ਜਦੋਂ ਧਰਮਦਾਸ ਵੀ ਧਰਮ ਦੇ ਲੇਖੇ ਲੱਗ ਕੇ ਸਿੱਖੀ ਦੀ ਕਸਵੱਟੀ ਤੇ ਪੂਰਾ ਉਤਰਿਆ ਤਾਂ ਗੁਰੂ ਜੀ ਨੇ ਉਸ ਨੂੰ ਵੀ ਤੰਬੂ ਵਿੱਚ ਲਿਜਾ ਕੇ ਉਸ ਦਾ ਸੀਸ ਕੱਟ ਲਿਆ। ਹੁਣ ਸੰਗਤਾਂ ਬੇਸਬਰੀ ਨਾਲ ਅਗਲੇ ਪ੍ਰੋਗਰਾਮ ਦੀ ਉਡੀਕ ਕਰਨ ਲੱਗੀਆਂ। ਕਈਆਂ ਨੇ ਸੋਚਿਆ ਦੋ ਸਿਰ ਲੈ ਕੇ ਸ਼ਾਇਦ ਗੁਰੂ ਜੀ ਇਹ ਮੌਤ ਜ਼ਿੰਦਗੀ ਦਾ ਡਰਾਮਾ ਬੰਦ ਕਰ ਦੇਣਗੇ, ਪਰ ਪਤਾ ਨਹੀਂ ਅੱਜ ਕੌਮ ਨੂੰ ਕਿਹੜੀ ਗੁੜਤੀ ਦੇ ਕੇ ਨਵਾਂ ਜੀਵਨ ਬਖਸ਼ ਰਹੇ ਸਨ। ਹੁਣ ਗੁਰੂ ਜੀ ਨੇ ਤੀਜੀ ਵਾਰੀ ਸਟੇਜ 'ਤੇ ਆ ਕੇ ਫੇਰ ਲਲਕਾਰਿਆ, ਮੇਰੇ ਸ਼ੇਰੋ ਸਿਰ ਦਿੱਤਿਆਂ ਸਿਰਾਂ ਦੇ ਤਾਜ ਬਚਦੇ ਨੇ, ਜਿਹੜੇ ਸਿਰ ਨਹੀਂ ਦੇ ਸਕਦੇ ਉਹ ਤਾਜ ਨਹੀਂ ਬਚਾ ਸਕਦੇ। ਕਾਹਦਾ ਜੀਣਾ ਹੈ ਉਹਨਾਂ ਬੇਗੈਰਤਾਂ ਦਾ, ਵਿਕ ਜਾਂਦੇ ਨੇ ਜਿਹੜੇ ਈਮਾਨ ਬਦਲੇ, ਜਿਹੜੇ ਜਿਉਂਦੇ ਨੇ ਅਣਖ 'ਤੇ ਆਣ ਬਦਲੇ ਅਤੇ ਮਰਦੇ ਨੇ ਆਣ 'ਤੇ ਸ਼ਾਨ ਬਦਲੇ। ਨਾ ਹੀ ਉਹਨਾਂ ਨੇ ਕਦੇ ਬਿਆਨ ਬਦਲੇ, ਨਾ ਹੀ ਉਹਨਾਂ ਦੀ ਕਦੇ ਜ਼ੁਬਾਨ ਬਦਲੇ। ਤਾਜ ਸਿਰਾਂ ਦੇ ਸੂਰਮੇ ਰੱਖ ਲੈਂਦੇ, ਆਲਮਗੀਰੀਆ ਸਿਰਾਂ ਦੇ ਦਾਨ ਬਦਲੇ। ਸਿੱਖੀ ਨਿਭਾਉਣੀ ਸੌਖੀ ਨਹੀਂ, ਇਹ ਤਾਂ ਔਖੀ ਘਾਟੀ ਵਿਖੜਾ ਪੈਂਦਾ ਹੈ। ਪਹਿਲਾਂ ਸਿਰ ਨੂੰ ਤਲੀ 'ਤੇ ਧਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਦਾਖਲਾ ਹੀ ਮਿਲਦਾ ਹੈ। ਡਿਗਰੀਆਂ ਲੈਣੀਆਂ ਤਾਂ ਦੂਰ ਦੀ ਗੱਲ ਹੈ। ਗੁਰੂ ਜੀ ਨੇ ਸਿੱਖ ਬਣਨ ਦੀਆਂ ਸ਼ਰਤਾਂ ਆਪ ਦੇ ਪਿਆਰਿਆਂ ਨੂੰ ਇਉਂ ਦੱਸੀਆਂ। ਦੀ ਮੰਗ ਨੂੰ ਸੁਣ ਕੇ ਸਾਰਾ ਪੰਡਾਲ ਹੀ ਥਰ ਥਰ ਕੰਬਣ ਲੱਗ ਪਿਆ। ਸਭ ਨੂੰ ਆਪੋ ਆਪਣਾ ਫਿਕਰ ਪੈ ਗਿਆ, ਕਿਤੇ ਗੁਰੂ ਜੀ ਮੇਰਾ ਸਿਰ ਹੀ ਨਾ ਕੱਟ ਲੈਣ। ਕਈ ਖਾਣ ਪੀਣ ਦੇ ਲਾਗੂ ਤਾਂ ਉੱਥੋਂ ਖਿਸਕਣੇ ਹੀ ਸ਼ੁਰੂ ਹੋ ਗਏ। ਉਹ ਸਿੱਧੇ ਮਾਤਾ ਜੀ ਪਾਸ ਗਏ ਅਤੇ ਕੰਬਦੀ ਜ਼ਬਾਨ ਨਾਲ ਕਹਿਣ ਲੱਗੇ, ਮਾਤਾ ਜੀ ਪਤਾ ਨਹੀਂ ਤੁਹਾਡੇ ਪੁੱਤਰ ਨੂੰ ਕੀ ਹੋ ਗਿਆ ਹੈ, ਉਹ ਤਾਂ ਸਿੱਖਾਂ ਦੇ ਸਿਰ ਹੀ ਵੱਢਣ ਲੱਗ ਪਏ ਹਨ। ਤੁਸੀਂ ਛੇਤੀ ਜਾ ਕੇ ਉਹਨਾਂ ਨੂੰ ਰੋਕੋ। ਕਈਆਂ ਨੇ ਤਾਂ ਇਹ ਵੀ ਸਲਾਹ ਦਿੱਤੀ, ਹੁਣ ਤੁਸੀਂ ਵੱਡੇ ਸਾਹਿਬਜ਼ਾਦੇ ਨੂੰ ਗੁਰਗੱਦੀ 'ਤੇ ਬਿਠਾ ਦਿਓ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ। ਪਰ ਮਾਤਾ ਜੀ ਨੇ ਉਹਨਾਂ ਡਰਪੋਕਾਂ ਨੂੰ ਧੀਰਜ ਦਿੱਤਾ, ਤੁਸੀਂ ਹੌਂਸਲਾ ਰੱਖੋ, ਮੇਰਾ ਪੁੱਤਰ ਮਜ਼ਲੂਮਾਂ ਦਾ ਸਹਾਰਾ ਹੈ, ਜਿਸ ਨੇ 9 ਸਾਲ ਦੀ ਆਯੂ ਵਿੱਚ ਆਪਣੇ ਪਿਤਾ ਨੂੰ ਸ਼ਹੀਦ ਕਰਵਾ ਕੇ ਧਰਮ ਦੀ ਰਾਖੀ ਕੀਤੀ ਹੋਵੇ, ਉਹ ਅੱਜ ਕੌਮ ਦਾ ਨੁਕਸਾਨ ਕਿਵੇਂ ਕਰ ਸਕਦਾ ਹੈ। ਮਾਤਾ ਜੀ ਦੀਆਂ ਇਹਨਾਂ ਗੱਲਾਂ ਦਾ ਵੀ ਬੁਜ਼ਦਲਾਂ 'ਤੇ ਕੋਈ ਅਸਰ ਨਾ ਹੋਇਆ। ਕੈਰ ਥੜਕਦੇ ਅਤੇ ਡੋਲਦੇ ਰਹੇ, ਪਰ ਇੱਕ ਸ਼ਰਧਾਵਾਨ ਸੱਚਾ ਸਿੱਖ ਮੋਹਕਮ ਚੰਦ ਉੱਠਿਆ, ਉੱਠ ਕੇ ਮਹਾਰਾਜ ਦੇ ਚਰਨਾਂ ਵਿੱਚ ਪੁੱਜਿਆ ਅਤੇ ਗੁਰੂ ਜੀ ਨੂੰ ਆਪਣਾ ਸਿਰ ਕੱਟਣ ਲਈ ਇਉਂ ਜੋਧੜੀਆਂ ਕਰਨ ਲੱਗਿਆ।
ਚੱਪੂ ਬਣ ਕੇ ਤਾਰੇ ਪੌਸਾ ਗਿਰ ਲੰਘ।
ਨੌਵੇਂ ਗੁਰੂ ਦਾ ਦਸਵਾਂ ਰੂਪ ਹੈ ਤੂੰ, ਮਾਤਾ ਗੁਜਰੀ ਦਾ ਸੋਹਣਾ ਲਾਲ ਹੈ ਤੂੰ, ਜਿਹਨੇ ਪਿਤਾ ਕਰਵਾਇਆ ਸ਼ਹੀਦ ਹੱਸ ਕੇ, ਦੁਨੀਆਂ ਵਿੱਚ ਅਨੋਖਾ ਉਹ ਬਾਲ ਹੈ ਤੂੰ, ਉਹਦਾ ਲੋਕ ਪ੍ਰਲੋਕ ਸਵਾਰ ਦਿੱਤਾ, ਜਿਹਦੇ ਉੱਤੇ ਵੀ ਹੋਇਆ ਨਿਹਾਲ ਹੈ ਤੂੰ, ਮੋਇਆ ਹੋਇਆਂ ਨੂੰ ਜ਼ਿੰਦਗੀ ਬਖਸ਼ ਦਿੱਤੀ ਰਾਖਾ, ਧਰਮ ਦਾ ਬੇਮਿਸਾਲ ਹੈ ਤੂੰ। ਮੋਹਕਮ ਚੰਦ ਵੀ ਸਿੱਖੀ ਦੇ ਪਿਆਰ ਤੋਂ ਕੁਰਬਾਨ ਹੋ ਗਿਆ। ਹੁਣ ਚੌਥੇ ਸਿਰ ਦੀ ਮੰਗ ਹੋਈ, ਸਾਹਮਣੇ ਬੈਠੀਆਂ ਸੰਗਤਾਂ ਦੀ ਇਹ ਹਾਲਤ ਬਣੀ ਹੋਈ ਸੀ, ਗੁਰਮੁਖ ਸਿਰਾਂ ਦੀ ਭੇਟਾ ਦੇ ਰਹੇ ਸਨ, ਮਨਮੁਖ ਨੀਵੀਆਂ ਪਾਈ ਬੈਠੇ ਸਨ, ਬੇਮੁੱਖ ਤਾਂ ਉੱਠ ਕੇ ਹੀ ਚਲੇ ਗਏ। ਚੌਥੀ ਵਾਰੀ ਇੱਕ ਗੁਰੂ ਦੁਲਾਰੇ ਸਾਹਿਬ ਰਾਏ ਨੇ ਸੀਸ ਗੁਰਾਂ ਨੂੰ ਅਰਪਿਤ ਕਰ ਦਿੱਤਾ। ਇਸ ਤੋਂ ਪਿੱਛੋਂ ਜਦੋਂ ਗੁਰੂ ਜੀ ਨੇ ਪੰਜਵਾਂ ਸਿਰ ਮੰਗਿਆ ਤਾਂ ਇਸ ਮੰਗ ਨੂੰ ਪੰਜਵੇਂ ਹਿੰਮਤ ਰਾਏ ਨੇ ਪੂਰੀ ਕਰਕੇ ਗੁਰੂ ਜੀ ਦਾ ਕਾਰਜ ਹੀ ਪੂਰਾ ਕਰ ਦਿੱਤਾ। ਗੁਰੂ ਜੀ ਨੇ ਪੰਜ ਸਿਰਾਂ ਦੀ ਭੇਟਾ ਲੈ ਕੇ ਐਸਾ ਕੌਤਕ ਵਰਤਾਇਆ, ਪੰਜਾਂ ਨੂੰ ਨਾਲ ਲੈ ਕੇ ਸਟੇਜ 'ਤੇ ਆ ਗਏ। ਪੰਜਾਂ ਨੂੰ ਜੀਵਤ ਵੇਖ ਕੇ ਸੰਗਤਾਂ ਹੈਰਾਨ ਹੋ ਗਈਆਂ। ਸਤਿਗੁਰਾਂ ਨੇ ਠੰਡਾ ਸਵੱਛ ਨਿਰਮਲ ਜਲ ਬਾਟੇ ਵਿੱਚ ਪਾਇਆ, ਪੰਜਾਂ ਬਾਣੀਆਂ ਦਾ ਪਾਠ ਕੀਤਾ, ਨਾਲੋ ਨਾਲ ਠੰਡਾ ਫੇਰਦੇ ਰਹੇ। ਜਦੋਂ ਅੰਮ੍ਰਿਤ ਤਿਆਰ ਹੋ ਗਿਆ, ਮਾਤਾ ਸਾਹਿਬ ਦੇਵਾਂ ਨੇ ਪਤਾਸੇ ਬਾਟੇ ਵਿੱਚ ਪਾ ਕੇ ਮਾਂ ਦਾ ਹਿੱਸਾ ਪੂਰਾ ਕੀਤਾ। ਇਸ ਤੋਂ ਪਿੱਛੋਂ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਗਿੱਦੜਾਂ ਤੋਂ ਸ਼ੇਰ ਇਉਂ ਬਣਾ ਦਿੱਤਾ।
ਹਾਂ।
99 ਦੀ ਵਿਸਾਖੀ ਵਾਲੇ ਦਿਨ ਖੰਡੇ ਦੀ ਧਾਰ ਵਿੱਚੋਂ ਖਾਲਸੇ ਦਾ ਜਨਮ ਹੋਇਆ। ਜਦੋਂ ਇਹਨਾਂ ਪੰਜਾਂ ਨੇ ਗੁਰੂ ਜੀ ਤੋਂ ਅੰਮ੍ਰਿਤ ਛਕਿਆ, ਇਹਨਾਂ ਦੇ ਪਿਛਲੇ ਜਾਤ ਗੋਤ ਕੁੱਲ ਕਰਮ ਸਭ ਨਸ਼ਟ ਹੋ ਗਏ। ਇਹਨਾਂ ਨੂੰ ਗੁਰੂ ਜੀ ਨੇ ਆਪਣੇ ਨਾਦੀ ਪੁੱਤਰ ਹੋਣ ਦਾ ਮਾਣ ਬਖਸ਼ਿਆ ਅਤੇ ਇਹਨਾਂ ਦੇ ਨਾਮ ਦਇਆ ਸਿੰਘ, ਧਰਮ ਸਿੰਘ, ਮੋਗਮ ਸਿੰਘ, ਸਾਹਿਬ ਸਿੰਘ ਅਤੇ ਹਿੰਮਤ ਸਿੰਘ ਹੋ ਗਏ। ਇਹਨਾਂ ਨੂੰ ਖਾਲਸੇ ਦੀ ਅਮਰ ਪਦਵੀ ਬਖਸ਼ੀ ਗਈ। ਗੁਰੂ ਜੀ ਨੇ ਪਹਿਲਾਂ ਇਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਇਹਨਾਂ ਤੋਂ ਆਪ ਛਕਿਆ। ਚੇਲਾ ਗੁਰੂ ਤੇ ਗੁਰੂ ਚੇਲਾ ਬਣ ਗਿਆ। ਗੁਰੂ ਜੀ ਨੇ ਆਪਣਾ ਨਾਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖ ਲਿਆ। ਕਲਗੀਆਂ ਵਾਲੇ ਪਿਤਾ ਨੇ ਆਪਣੇ ਨਾਦੀ ਪੁੱਤਰ ਖਾਲਸੇ ਪੰਥ ਨੂੰ ਆਪਣਾ ਰੂਪ ਹੀ ਦੇ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਦੋਂ ਖਾਲਸੇ ਨੇ ਪੁੱਛਿਆ ਅਸੀਂ ਤੁਹਾਡਾ ਰੂਪ ਕਿਵੇਂ ਹੋਏ ਤਾਂ ਜਵਾਬ ਦਿੱਤਾ, ਯਾ ਮੈਂ ਰਾਂਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਤਿਗੁਰਾਂ ਨੇ ਇਹ ਵੀ ਨਸੀਹਤ ਦਿੱਤੀ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਗੁਰੂ ਜੀ ਨੇ ਖਾਲਸਾ ਪੰਥ ਨੂੰ ਦੇਸ਼ ਕੌਮ ਤੇ ਧਰਮ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੀ ਜੋ ਨਸੀਹਤ ਦਿੱਤੀ, ਉਸ ਨੂੰ ਚਰਨ ਸਿੰਘ ਆਲਮਗੀਰ ਦਾ ਢਾਡੀ ਜਥਾ, ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਅਤੇ ਦਰਸ਼ਨ ਸਿੰਘ ਜੱਸੋਵਾਲ ਹੇ ਇਉਂ ਬਿਆਨ ਕਰਦੇ ਹਨ।
ਅੱਜ ਤੋਂ ਹੁਸਨ ਵਿਕਣਾ ਬਜ਼ਾਰਨਾ, ਅੱਜ ਤੋਂ ਹੁਸਨ ਵਿਕਣਾ ਬਜ਼ਾਰਨਾ, ਜਾਨ ਚਲੀ ਜਾਵੇ ਸਿੱਧ ਕੋ ਨਿਹਾਰਨਾ, ਜਾਨ ਚਲੀ ਜਾਵੇ ਸਿੱਧ ਕੋ ਨਿਹਾਰਨਾ।
ਅਸੀਂ ਆਪਣੇ ਆਲਮਗੀਰੀਏ ਢਾਡੀ ਜਥੇ ਵੱਲੋਂ ਟੀ ਸੀਰੀਜ ਦੇ ਕਰਤਾ ਧਰਤਾ ਗੁਲਸ਼ਨ ਕੁਮਾਰ ਜੀ ਅਤੇ ਵੀਰ ਦਰਸ਼ਨ ਕੁਮਾਰ ਜੀ ਦੇ ਆਪਣੇ ਰੋਮ ਰੋਮ ਧੁਰਨੀ ਹਾਂ, ਜਿਨ੍ਹਾਂ ਨੇ ਸਾਨੂੰ ਆਪਣੀ ਕੰਪਨੀ ਵਿੱਚ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਇਸ ਦੇ ਨਾਲ ਹੀ ਅਸੀਂ ਕਾਮਨਾ ਕਰਦੇ ਹਾਂ ਗੁਲਸ਼ਨ ਜੀ ਦੇ ਇਸ ਗੁਲਸ਼ਨ ਦੀ ਮਹਿਕ ਦੁਨੀਆਂ ਦੇ ਕੋਨੇ ਕੋਨੇ ਨੂੰ ਸਰਸ਼ਾਰ ਕਰਦੀ ਰਹੇ ਅਤੇ ਅਸੀਂ ਵੀ ਹਮੇਸ਼ਾ ਇਸ ਮਹਿਕ ਨੂੰ ਮਾਣਦੇ ਰਹੀਏ। ਇਸ ਤੋਂ ਇਲਾਵਾ ਅਸੀਂ ਆਪਣੇ ਦੋਸਤ ਖੁਸ਼ੀ ਰਾਮ ਹਿੰਮਤੀ ਜੀ ਦਾ ਧੰਨਵਾਦ ਕਰਨ ਤੋਂ ਵੀ ਰਹਿ ਨਹੀਂ ਸਕਦੇ, ਜਿਨ੍ਹਾਂ ਦੀ ਹਿੰਮਤ ਸਦਕਾ ਅਸੀਂ ਟੀ ਸੀਰੀਜ ਕੰਪਨੀ ਦੇ ਪਰਿਵਾਰ ਦਾ ਇੱਕ ਅੰਗ ਬਣੇ ਹਾਂ। ਇੰਨਾ ਕੁਝ ਕਹਿੰਦੇ ਹੋਏ ਅਸੀਂ ਆਪਣੇ ਸਰੋਤਿਆਂ ਤੋਂ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਦੁਨੀਆਂ ਦੇ ਤਖਤੇ ਤੇ ਸਿੱਖ ਕੌਮ ਹੀ ਇੱਕ ਐਸੀ ਕੌਮ ਹੈ ਜੋ ਇੱਕ ਦੂਜੇ ਨੂੰ ਮਿਲਣ ਵੇਲੇ ਫਤਿਹ ਬੁਲਾ ਕੇ ਮਿਲਦੀ ਹੈ। ਆਓ ਸਿੱਖੀ ਦੀ ਇਸ ਮਹਾਨ ਰਵਾਇਤ ਨੂੰ ਪਾਲਦੇ ਹੋਏ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦਾ ਪੰਨਾ ਪੰਨਾ ਇਸ ਸੱਚ ਦਾ ਚਸ਼ਮਦੀਦ ਗਵਾਹ ਹੈ। ਜਦੋਂ ਧਰਤੀ ਤੇ ਜ਼ੁਲਮ ਦੀ ਅੱਤ ਹੋ ਗਈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤ ਲੋਕ ਵਿੱਚ ਆਏ। ਇੱਕ ਜੋਤ ਨੇ ਦਾਸ ਰੂਪ ਧਾਰੇ। 30 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੀ ਤੱਤੀ ਤਵੀ ਉੱਪਰ ਬਿਰਾਜਮਾਨ ਹੋ ਕੇ ਸ਼ਹਾਦਤ ਦਾ ਜਾਮ ਪੀ ਗਏ। 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਪਵਿੱਤਰ ਸੀਸ ਵਾਰ ਕੇ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਵਿੱਚ ਆਪਣੀਆਂ ਪਵਿੱਤਰ ਹੱਡੀਆਂ ਦੀ ਖਾਦ ਪਾ ਕੇ ਇਸ ਨੂੰ ਹੋਰ ਪ੍ਰਫੁੱਲਤ ਕਰ ਗਏ। ਜਦੋਂ ਭਾਈ ਜੇਤਾ ਸੱਚੇ ਪਾਤਸ਼ਾਹ ਦਾ ਕੱਟਿਆ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਗੋਬਿੰਦ ਰਾਏ ਪਾਸ ਪੁੱਜਾ ਤਾਂ ਗੋਬਿੰਦ ਰਾਏ ਨੇ ਪੁੱਛਿਆ, ਉਹ ਭਾਈ ਜੇਤਿਆ ਉੱਥੇ ਕੋਈ ਉੱਚੀ ਜਾਤ ਵਾਲਾ ਸਿੱਖ ਨਹੀਂ ਸੀ? ਤਾਂ ਭਾਈ ਜੇਤੇ ਨੇ ਕਿਹਾ, ਸੱਚੇ ਪਾਤਸ਼ਾਹ ਸਿੱਖ ਤਾਂ ਬਥੇਰੇ ਸਨ ਪਰ ਔਰੰਗਜ਼ੇਬ ਤੋਂ ਭੈ ਭੀਤ ਹੋ ਕੇ ਛੁੱਪ ਗਏ, ਕੋਈ ਅੱਗੇ ਨਹੀਂ ਆਇਆ। ਇਹ ਸੁਣ ਕੇ ਬਾਜਾਂ ਵਾਲੇ ਦੇ ਸਰੀਰ ਦਾ ਸਾਰਾ ਲਹੂ ਚਿਹਰੇ 'ਤੇ ਇਕੱਠਾ ਹੋ ਗਿਆ। ਉਹਨਾਂ ਦੇ ਨੇਤਰਾਂ ਵਿੱਚ ਐਸਾ ਜਲਾਲ ਆਇਆ ਜਿਸ ਨੂੰ ਵੇਖ ਕੇ ਕਰੋੜਾਂ ਸੂਰਜ ਵੀ ਸ਼ਰਮ ਨਾਲ ਨੀਵੀਆਂ ਪਾ ਗਏ। ਸੱਚੇ ਪਾਤਸ਼ਾਹ ਨੇ ਗਰਜ ਕੇ ਕਿਹਾ, ਮੈਂ ਆਪਣੇ ਸਿੱਖ ਨੂੰ ਐਸੀ ਸ਼ਕਲ ਸੂਰਤ ਦੇਵਾਂਗਾ, ਮੇਰਾ ਸ਼ੇਰ ਕੱਲਾ ਲੱਖਾਂ ਗਿੱਦੜਾਂ ਵਿੱਚ ਖੜਾ ਵੀ ਪਹਿਚਾਣਿਆ ਜਾਵੇਗਾ। ਗੁਰੂ ਜੀ ਦੇ ਡਾਂਕੇ ਦੀ ਚੋਟ ਨਾਲ ਕੀਤੇ ਇਸ ਐਲਾਨ ਦਾ ਵਰਣਨ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜਥਾ, ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਕਿਰਪਾਲ ਸਿੰਘ ਆਲਮਗੀਰ ਤੇ ਦਰਸ਼ਨ ਸਿੰਘ ਜੱਸੋਵਾਲੀਆ ਹੇ ਇੰਜ ਬਿਆਨ ਕਰਦੇ ਹਨ।
ਜੇ ਤੂੰ ਪਾਈ ਜੈਤੇ
ਬਾਟ